दीपक जी स्वागत है तुहाड़ा, सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅਮਰੀਕਾ ਵੱਲੋਂ ਡਿਪੋਰਟ ਕਰਨ ਵਾਲੇ ਕੁਝ ਵਿਅਕਤੀਆਂ ਦਾ ਜਹਾਜ਼ ਭਰ ਕੇ ਭੇਜਿਆ ਜਾ ਰਿਹਾ। ਉਹਦੇ 'ਚ ਦੱਸਿਆ ਜਾ ਰਿਹਾ 197 ਤਾਂ ਉਹ ਵਿਅਕਤੀ ਨੇ ਜਿਹੜੇ ਇਲੀਗਲ ਮਾਈਗ੍ਰੈਂਟਸ ਨੇ, 2 ਕ੍ਰਿਮੀਨਲ ਨੇ ਜਿਹੜੇ ਪੰਜਾਬ ਪੁਲਿਸ ਨੂੰ ਲੋੜੀਂਦੇ ਨੇ, ਅਤੇ ਇੱਕ ਇਹਨਾਂ ਇਸ ਜਹਾਜ਼ ਦੇ ਵਿੱਚ ਲਗਭਗ 200 ਵਿਅਕਤੀਆਂ ਨਾਲ ਭਰੇ ਜਹਾਜ਼ ਦੇ ਵਿੱਚ ਅਨਮੋਲ ਬਿਸ਼ਨੋਈ ਵੀ ਹੈ, ਜਿਹੜਾ ਭਾਰਤ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਮਰਡਰ ਦੇ ਮਾਮਲੇ 'ਚ ਅਤੇ ਬਾਬਾ ਸਿੱਦਕੀ ਦੇ ਕਤਲ ਦੇ ਮਾਮਲੇ 'ਚ ਅਤੇ ਹੋਰ ਕਈ ਮਾਮਲਿਆਂ ਦੇ ਵਿੱਚ ਲੋੜੀਂਦਾ ਹੈ। ਇਸ ਪਾਸਿਓਂ ਕੀ ਅਪਡੇਟ ਹੈ ਜੀ?
ਬਿਲਕੁਲ ਜੀ, ਜੋ ਖਬਰ ਸਾਡੇ ਇੱਧਰ ਆ ਰਹੀ ਹੈ ਉਹਦੇ ਵਿੱਚ ਇਹ ਹੈ ਕਿ ਅਮਰੀਕਾ ਵੱਲੋਂ 200 ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ, ਜਿਹਦੇ ਵਿੱਚ 3 ਭਾਰਤੀ ਨੇ ਜਿਹੜੇ ਪੰਜਾਬ ਨਾਲ ਸੰਬੰਧਿਤ ਦੱਸੇ ਜਾ ਰਹੇ, 2 ਜਣੇ ਤਾਂ ਉਹਨਾਂ 'ਚੋਂ, ਸੋ ਤੀਸਰਾ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ। ਅਤੇ ਦੱਸਿਆ, ਜਾਣਕਾਰੀ ਜੋ ਸਾਡੇ ਕੋਲ ਆ ਰਹੀ ਹੈ ਉਹ ਇਹੀ ਆ ਰਹੀ ਹੈ ਕਿ ਉੱਥੇ ਵੀ ਉਹ ਇਸੇ ਮਾਮਲੇ ਦੇ ਵਿੱਚ ਫੜਿਆ ਗਿਆ ਕਿ ਉੱਥੇ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਇਆ ਸੀ, ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ, ਸੋ ਉਸ ਤਰੀਕੇ ਕਾਰਨ ਉਹਨੂੰ ਗ੍ਰਿਫਤਾਰ ਕਰਕੇ ਭੇਜਿਆ ਜਾ ਰਿਹਾ। ਜਦੋਂ ਕਿ ਭਾਰਤ ਦੇ ਵਿੱਚ ਉਹ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਬਾਬਾ ਸਦੀਕੀ ਦੇ ਮਾਮਲੇ ਦੇ ਕਤਲ ਮਾਮਲੇ ਦੇ ਵਿੱਚ ਜਾਂ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਵੀ ਲੋੜੀਂਦਾ, ਈਵਨ ਫਿਲਮ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਦਾ ਮਾਮਲਾ ਵੀ ਹੈਗਾ,
ਜੀ।
ਸੋ ਇਸ ਲਈ ਕੱਲ੍ਹ ਨੂੰ ਦੱਸਿਆ ਜਾ ਰਿਹਾ ਕਿ ਸਵੇਰੇ ਸਾਡੇ ਮਤਲਬ ਤੁਹਾਡੀ ਸ਼ਾਮ ਹੋ ਜਾਏਗੀ, ਉਸ ਸਮੇਂ ਤੱਕ ਸਾਡੀ ਸਵੇਰ ਹੋ ਰਹੀ ਹੋਵੇਗੀ, ਤਾਂ ਦਿੱਲੀ ਦੇ ਜਿਹੜਾ ਇੰਟਰਨੈਸ਼ਨਲ ਇੰਦਰਾ ਗਾਂਧੀ ਏਅਰਪੋਰਟ ਹੈ ਉਹਦੇ ਉੱਤੇ ਸ਼ਾਇਦ ਉਹ ਲੈਂਡ ਹੋਵੇ ਅਤੇ ਉੱਥੋਂ ਉਹਨਾਂ ਨੂੰ ਫੜਿਆ ਜਾਵੇ, ਅਤੇ ਉਹ ਤੋਂ ਬਾਅਦ ਫਿਰ ਅਗਲੀ ਕਾਰਵਾਈ ਕਿਵੇਂ ਚੱਲਦੀ ਦੇਖਣ ਵਾਲੀ ਗੱਲ ਹੋਏਗੀ, ਪਰ ਇਹ ਵੱਡੀ ਪਹਿਲਕਦਮੀ ਹੋਏਗੀ ਜੇਕਰ ਇੰਝ ਹੁੰਦਾ। ਬੇਸ਼ੱਕ ਉੱਧਰੋਂ ਕਾਰਵਾਈ ਹੋਰ ਹਵਾ ਦੇ ਨਾਲ ਹੋ ਰਹੀ ਹੈ, ਪਰ ਕੀ ਉਹਦੇ ਇੱਧਰੋਂ ਦੂਈ ਕਾਰਵਾਈ ਹੋਏਗੀ, ਇਹਦੇ ਨਾਲ ਹੁਣ ਨਵੀਂ ਚਿੰਤਾ, ਨਵਾਂ ਸਥਿਤੀ ਕੀ ਪੈਦਾ ਹੁੰਦੀ ਹੈ ਦੇਖਣ ਵਾਲੀ ਗੱਲ, ਪਰ ਇਹ ਖਬਰ ਬਿਲਕੁਲ ਇੱਧਰਲੇ ਹਵਾਲੇ ਨਾਲ ਵੀ ਆ ਰਹੀ ਹੈ ਜੀ।
ਜੀ ਦੀਪਕ ਜੀ, ਪੰਜਾਬ ਦੇ ਵਿੱਚ 3 ਜ਼ਿਮਨੀ ਚੋਣਾਂ ਦੀ ਤਿਆਰੀ ਹੋ ਰਹੀ ਹੈ, ਕੀ ਚੱਲ ਰਿਹਾ ਜੀ?
ਹਾਂ ਬਿਲਕੁਲ ਜੀ, ਇੱਕ ਤਾਜ਼ੀ ਤਾਜ਼ੀ ਆਪਾਂ ਤਰਨ ਤਾਰਨ ਵਾਲੀ ਹੁਣੇ ਜ਼ਿਮਨੀ ਚੋਣ ਹੋ ਕੇ ਹਟੀ ਹੈ, ਪਰ ਉਸ ਤੋਂ ਬਾਅਦ ਅੱਜ ਜੋ ਕੁਛ ਘਟਨਾਕ੍ਰਮ ਦਿਨ ਭਰ ਵਾਪਰਿਆ ਉਸ ਨੇ ਇਹ ਗੱਲ ਤਾਂ ਸਪਸ਼ਟ ਕਰਤੀ ਕਿ ਇੱਕ ਜ਼ਿਮਨੀ ਚੋਣ ਤਾਂ ਹੋਰ ਤੈਅ ਹੋ ਗਈ। ਜਿਸ ਦਿਨ ਮਨਜਿੰਦਰ ਸਿੰਘ ਲਾਲਪੁਰਾ ਹੋਰਾਂ ਨੂੰ ਸਜ਼ਾ ਹੋਈ ਸੀ ਅਦਾਲਤ ਵੱਲੋਂ ਕਿ ਜੀ 4 ਸਾਲ ਦੀ ਸਜ਼ਾ ਸੁਣਾਈ ਜਾਂਦੀ, ਜਿਹੜਾ 2013 ਦਾ ਮਾਮਲਾ ਸੀ
ਜੀ,
ਜਿਹਦੇ ਵਿੱਚ ਉਸ ਸਮੇਂ ਉਹ ਟੈਕਸੀ ਡਰਾਈਵਰ ਹੁੰਦੇ ਸੀ ਅਤੇ ਇੱਕ ਔਰਤ ਨੂੰ ਛੇੜਖਾਨੀ ਦਾ ਮਾਮਲਾ, ਬਸ ਸਲੂਕੀ ਦਾ ਮਾਮਲਾ, ਉਸ ਔਰਤ ਨੇ ਲੰਬੀ ਲੜਾਈ ਲੜੀ ਅਤੇ ਆਖਰ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਹੋ ਗਈ ਸੀ। ਹੁਣ ਉਹਦੇ ਅਨੁਸਾਰ ਤਾਂ ਇਹ ਤੈਅ ਸੀਗਾ, ਆਪਾਂ ਉਸ ਦਿਨ ਵੀ ਗੱਲ ਕਰਦੇ ਰਹੇ ਕਿ ਜਦੋਂ ਸਜ਼ਾ ਹੁੰਦੀ ਆ ਉਹ ਆਪਣੇ ਆਪ ਹੀ ਉਹ ਸੀਟ ਖਾਲੀ ਹੋ ਜਾਂਦੀ ਆ, ਪਰ ਫਿਰ ਵੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਇੱਕ ਪ੍ਰਕਿਰਿਆ ਪੂਰੀ ਮੁਕੰਮਲ ਕਰਨੀ ਹੁੰਦੀ ਜਿਹੜੀ ਉਹਨਾਂ ਨੇ ਨਹੀਂ ਕੀਤੀ। ਉਹ ਲਗਾਤਾਰ ਲਟਕਾ ਰਹੇ ਸੀ ਕਿ ਆਪਣੀ ਪਾਰਟੀ ਦਾ MLA ਆ, ਬਈ ਜੇ ਬਚਾਅ ਹੁੰਦਾ ਬਚਾਅ ਹੋ ਜਾਵੇ, ਉੱਪਰੀ ਅਦਾਲਤ ਸ਼ਾਇਦ ਰੋਕ ਲੱਗ ਜਾਵੇ, ਚਲੋ ਸੀਟ ਬਣੀ ਰਹੇ ਜਿਮਨੀ ਚੋਣ ਨਾ ਹੋਵੇ। ਹੁਣ ਇਸ ਮਸਲੇ ਤੇ ਜੇ ਅਸੀਂ ਗੌਰ ਕਰੋ ਤਾਂ ਸਵਾਲ ਇਹ ਬਣਦਾ ਕਿ ਸਪੀਕਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਸੀਟ ਨੂੰ ਖਾਲੀ ਡਿਕਲੇਅਰ ਕਰਦੇ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਜੇ ਅਜਿਹਾ ਕੀਤਾ ਹੁੰਦਾ ਵਿਜੇ ਜੀ, ਤਾਂ ਜਦੋਂ ਹੁਣ ਤਰਨ ਤਾਰਨ ਵਾਲੀ ਜ਼ਿਮਨੀ ਚੋਣ ਹੋ ਕੇ ਉੱਠੀ ਆ, ਉਹਦੇ ਨਾਲ ਹੀ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋ ਜਾਣੀ ਸੀ। ਪਰ ਹੁਣ ਅੱਜ ਮਨਜਿੰਦਰ ਸਿੰਘ ਲਾਲਪੁਰਾ ਨੂੰ ਝਟਕਾ ਲੱਗਾ, ਹਾਈਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਪਾਈ ਸੀ ਇਸ ਸਜ਼ਾ ਨੂੰ ਰੋਕ ਲਾਉਣ ਦੇ ਲਈ, ਤੇ ਪਰ ਅਦਾਲਤ ਨੇ ਉਹ ਸਜ਼ਾ ਤੇ ਰੋਕ ਨਹੀਂ ਲਾਈ, ਉਹ ਸਜ਼ਾ ਨੂੰ ਕਾਇਮ ਰੱਖਿਆ। ਤੇ ਹੁਣ ਸਵਾਲ ਹੈ ਕਿ ਸਪੀਕਰ ਸਾਹਿਬ ਹੁਣ ਐਲਾਨਣੀ ਹੈ ਕਿ ਨਹੀਂ ਸੀਟ ਖਾਲੀ, ਕਿ ਅਜੇ ਸੁਪਰੀਮ ਕੋਰਟ ਡੀਕਣੀ ਹੈ ਕਿ ਸੁਪਰੀਮ ਕੋਰਟ 'ਚ ਵੀ ਸ਼ਾਇਦ ਰੋਕ ਲੱਗ ਜਾਵੇ ਜਾਂ ਨਾ ਲੱਗੇ, ਉੱਥੇ ਤੱਕ ਦਾ ਫੈਸਲਾ ਵੀ ਡੀਕਣਾ। ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਇੱਕ ਦੀ ਬਜਾਏ 3 ਹੋ ਸਕਦੀਆਂ, ਤੇ ਜੇ ਆਹ ਤੈਅ ਆ ਤਾਂ 2 ਕਿਹੜੀਆਂ?
ਜੀ
ਸਭ ਦੇ ਧਿਆਨ 'ਚ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਾਰ 3 MLA ਨੇ ਜਿਹੜੇ ਉਹਨਾਂ ਦੀ ਪਾਰਟੀ ਚੋਣ ਸ਼ਾਂਤ ਜਿੱਤੇ, ਇੱਕ ਮਾਝੇ ਚੋਂ, ਇੱਕ ਮਾਲਵੇ ਚੋਂ, ਇੱਕ ਦੁਆਬੇ ਚੋਂ। ਮਾਝੇ ਵਾਲੇ ਮਤਲਬ ਕਿ ਆਪਣੇ ਘਰੇਲੂ ਮਸਲੇ ਕਰਕੇ ਉਲਝੇ ਨੇ, ਹੈ ਨਾ, ਮਤਲਬ ਬਿਕਰਮ ਮਜੀਠੀਆ ਹੋਰੀ ਜਿਵੇਂ ਅੰਦਰ ਨੇ, ਉਸ ਕਾਰਨ ਉਹਨਾਂ ਦੀ ਪਤਨੀ ਉਸ ਮਸਲੇ 'ਚ ਉਲਝੀ ਆ। ਮਨਪ੍ਰੀਤ ਤਿਆਲੀ ਕਹਿਣ ਨੂੰ ਅਕਾਲੀ ਦਲ 'ਚ ਨੇ, ਪਰ ਉਹ ਪੁਨਰ ਸੁਰਜੀਤ ਅਕਾਲੀ ਦਲ 'ਚ ਚਲੇ ਗਏ ਨੇ, ਇਸ ਲਈ ਸਵਾਲ ਤਾਂ ਉੱਥੇ ਵੀ ਖੜਾ ਹੈ ਕਿ ਉਹਨਾਂ ਨੂੰ ਆਪਣੀ ਪਾਰਟੀ ਦਾ MLA ਮੰਨਣਾ ਹੈ ਕਿ ਨਹੀਂ ਮੰਨਣਾ। ਫਿਰ ਵੀ ਉਹ ਪੰਜਾਬ ਦੀ ਵਿਧਾਨ ਸਭਾ 'ਚ ਅਜੇ ਵੀ ਅਕਾਲੀ ਦਲ ਦੇ ਕੋਟੇ 'ਚ ਨੇ। ਪਰ ਇਸੇ ਤਰ੍ਹਾਂ ਡਾਕਟਰ ਸੁਖਵਿੰਦਰ ਸੁੱਖੀ ਹੋਰੀ ਜਿਹੜੇ ਬੰਗੇ ਤੋਂ ਅਕਾਲੀ ਦਲ ਦੇ MLA ਨੇ, ਉਹਨਾਂ ਨੇ ਰਸਮੀ ਤੌਰ 'ਤੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ, ਤੇ ਉਹ ਤਾਂ ਸਿੱਧਾ ਦਲ ਬਦਲੀ ਕਾਨੂੰਨ ਲਾਗੂ ਹੋ ਗਿਆ ਉਹਨਾਂ 'ਤੇ, ਪਰ ਉਸ ਨੂੰ ਵੀ ਲਗਾਤਾਰ ਮਤਲਬ ਅਣਦੇਖੀ ਕਰਦੇ ਆਏ ਪੰਜਾਬ ਵਿਧਾਨ ਸਭਾ ਸਪੀਕਰ ਜੀ ਦੇ ਕਾਰਨ ਉਹ ਸੀਟ ਵੀ ਹੁਣ ਕਹਿੰਦੇ ਚਿੱਠੀ ਪਾ ਕੇ ਪੁੱਛੀ ਜਾਂਦੇ ਨੇ ਕਿ ਤੁਸੀਂ ਕਿੱਧਰ ਹੋ ਜੀ, ਹੈ ਨਾ, ਤੇ ਪਰ ਸਾਰਿਆਂ ਨੂੰ ਪਤਾ ਕਿ ਡਾਕਟਰ ਸੁੱਖੀ ਕਿੱਧਰ ਨੇ, ਚੇਅਰਮੈਨ ਲੱਗੇ ਨੇ ਵੀ, ਉਹ ਤਾਂ ਤੁਹਾਡੇ ਕਹਿੰਦੀ। ਸੋ ਇਸ ਲਈ ਉਸ ਮਾਮਲੇ ਦੇ ਉੱਤੇ ਵੀ ਜਦੋਂ ਅਦਾਲਤ ਤੱਕ ਪਟੀਸ਼ਨ ਚਲੀ ਗਈ ਤੇ ਉੱਥੇ ਵੀ ਹੁਣ ਇਹ ਸਥਿਤੀ ਬਣ ਗਈ, ਸੋ ਹੋ ਸਕਦਾ ਹੁਣ ਅੱਜ ਨਹੀਂ ਤਾਂ ਕੱਲ੍ਹ ਨੂੰ ਉਹ ਸੀਟ ਵੀ ਖਾਲੀ ਡਿਕਲੇਅਰ ਕਰਨੀ ਪੈਣੀ ਹੈ
ਜੀ।
ਤੇ ਜੋ ਵੀ ਹੁੰਦੀ ਹੈ ਤਾਂ 2 ਜ਼ਿਮਨੀ ਚੋਣਾਂ, ਮਤਲਬ ਅਜੇ 1.25 ਸਾਲ ਦੇ ਕਰੀਬ ਕਰੀਬ ਵੱਖ ਵੱਖ ਪਿਆ,
ਜੀ
14-15 ਮਹੀਨੇ ਪਏ ਨੇ ਅਜਿਹੇ ਦੇ ਵਿੱਚ, ਕੀ ਉਹ ਤੋਂ ਪਹਿਲਾਂ ਪਹਿਲਾਂ ਦੋ ਜਿਮਨੀ ਚੋਣਾ ਜਾਂ ਤੀਸਰੀ ਵੀ? ਆਪਾਂ ਪਹਿਲਾਂ ਵੀ ਗੱਲ ਕਰਦੇ ਆਏ ਹਾਂ ਕਿ ਇੱਕ ਪਠਾਨ ਮਾਜਰਾ ਵਾਲੀ ਸੀਟ, ਕੀ ਉਸਦੇ ਨਾਲ ਕੋਈ ਸੈਟਿੰਗ ਹੋਊਗੀ, ਕੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ, ਜਾਂ ਉਸ ਮਾਮਲੇ 'ਚ ਵੀ ਸੀਟ ਖਾਲੀ ਡਿਕਲੇਅਰ ਕਰ ਦਿੱਤੀ ਜਾਊਗੀ, ਜਾਂ ਉਸ ਤੋਂ ਅਸਤੀਫਾ ਲੈ ਲਿਆ ਜਾਊਗਾ, ਉਹਦੇ ਨਾਲ ਕੋਈ ਸਮਝੌਤਾ ਹੋ ਜਾਊਗਾ? ਉਹ ਸੀਟ ਦੀ ਵੀ ਚਰਚਾ ਤੁਰ ਪਈ ਆ, ਕਿਉਂਕਿ ਉਹ ਲਗਾਤਾਰ ਬਾਹਰੋਂ ਵੀ ਪੋਸਟਾਂ ਪਾਈ ਜਾਂਦੇ। ਹੁਣ ਵੀ ਉਹਨਾਂ ਨੇ ਆਪਣੇ ਹਲਕਾ ਇੰਚਾਰਜ ਦੇ ਹਵਾਲੇ ਨਾਲ ਕਿ ਕੰਮ ਤਾਂ ਮੈਂ ਪਾਸ ਕਰਾਇਆ ਜੀ, ਹਲਕਾ ਇੰਚਾਰਜ ਕਿਵੇਂ ਉਦਘਾਟਨ ਕਰੀ ਜਾਂਦਾ, ਚੰਗਾ ਹੋਵੇ ਜੀ ਹੋਰ ਕੰਮ ਕਰਾ ਕੇ ਲਿਆਵੇ ਲੋਕਾਂ ਲਈ, ਉਹ ਟਕਰਾਅ ਵੀ ਹੈ ਇਹਦਾ ਮਤਲਬ। ਪਰ ਕੁਝ ਚਰਚਾਵਾਂ ਇਹ ਵੀ ਨੇ ਕਿ ਉਹ ਤੋਂ ਉਹਦੇ ਨਾਲ ਸਮਝੌਤਾ ਵੀ ਹੋ ਸਕਦਾ ਕਿ ਉਹਨਾਂ ਤੋਂ ਅਸਤੀਫਾ ਲੈ ਲਿਆ ਜਾਵੇ ਤੇ ਸੀਟੇ ਖਾਲੀ ਹੋ ਜਾਵੇ। ਸੋ ਇਸ ਲਈ ਇੱਕ ਤਾਂ ਜਿਮਨੀ ਚੋਣ ਤੈਅ ਆ ਜੀ ਖਡੂਰ ਸਾਹਿਬ ਵਾਲੀ ਤਾਂ, ਦੂਜੀ ਬੰਗੇ ਵਾਲੀ ਹੁਣ ਦੀ ਸੰਭਾਵਨਾ ਬਣ ਗਈ ਆ, ਤੀਜੀ ਪਠਾਨ ਮਾਜਰਾ ਵਾਲੀ ਵੀ ਹੈ ਸਨੌਰ ਤੋਂ, ਇਹ ਵੀ ਚਰਚਾ ਦੇ ਵਿੱਚ ਆ ਗਏ। ਸੋ ਕੀ ਜਲਦੀ ਹੀ ਪੰਜਾਬ ਦੇ ਵਿੱਚ 3 ਜਿਮਨੀ ਚੋਣਾਂ ਹੋਰ ਦੇਖਾਂਗੇ? ਸੋ ਜੇਕਰ ਇਹ ਸਥਿਤੀ ਆ ਤਾਂ ਕੋਈ ਇਹਨਾਂ ਦਾ MLA ਮਤਲਬ ਰਿਸ਼ਵਤ ਦੇ ਮਾਮਲੇ 'ਚ ਫਸ ਗਿਆ, ਕੋਈ ਭ੍ਰਿਸ਼ਟਾਚਾਰੀ ਮਾਮਲੇ 'ਚ ਫਸ ਗਿਆ, ਕੋਈ ਕੁੱਟਮਾਰ ਮਾਮਲੇ 'ਚ ਫਸ ਗਿਆ, ਕੋਈ ਰੇਪ ਦੇ ਮਾਮਲੇ, ਤੁਸੀਂ ਆਪ ਉਹਦੇ ਪਰ ਪਰਚਾ ਕੀਤਾ ਹੈ ਨਾ, ਕੋਈ ਦਲ ਬਦਲੂ ਵਾਲੀ ਸਥਿਤੀ ਹੈ ਨਾ, ਕੋਈ ਵਿਦੇਸ਼ਾਂ ਨੂੰ ਚਲਾ ਗਿਆ, ਕਿੰਨੇ ਹੀ ਮਾਮਲੇ ਨੇ ਜਿੱਦਾਂ ਦੀ ਸਰਕਾਰ ਬਣੀ ਹੈ। ਹੁਣ ਸਵਾਲ ਇਹ ਕਿ ਆਹ ਜਿਮਨੀ ਚੋਣ ਜਿਹੜੀਆਂ ਅਗਲੀਆਂ ਆ ਰਹੀਆਂ, ਕੀ ਇਹ ਫਿਰ ਚਾਅ ਨਾਲ ਲੜਨੀਆਂ ਕਿ ਨਮੋਸ਼ੀ ਨਾਲ ਲੜਨੀਆਂ? ਪਰ ਲਗਭਗ ਤੈਅ ਹੈ ਜੀ 1-2-3 ਜਿਮਨੀ ਚੋਣਾਂ ਵੀ ਪੰਜਾਬ 'ਚ ਹੋਰ ਹੋ ਸਕਦੀਆਂ।
ਦੀਪਕ ਜੀ ਛੇ ਦੱਸਿਓ, ਪੰਜਾਬ ਦੇ DGP ਨੂੰ ਭਾਰਤੀ ਚੋਣ ਕਮਿਸ਼ਨ ਨੇ ਤਲਬ ਕੀਤਾ, ਕੀ ਚੱਲ ਰਿਹਾ ਜੀ?
ਬਿਲਕੁਲ ਵਿਜੇ ਜੀ, ਇਹ ਵੀ ਤਰਨ ਤਾਰਨ ਜਿਮਨੀ ਚੋਣ ਨਾਲ ਜੁੜਿਆ ਮਾਮਲਾ ਹੀ ਹੈ। ਸਰੋਤਿਆਂ ਦੇ ਧਿਆਨ 'ਚ ਹੋਣਾ ਕਿ ਤਰਨ ਤਾਰਨ ਜਿਮਨੀ ਚੋਣ ਦੇ ਦਰਮਿਆਨ ਚੋਣ ਕਮਿਸ਼ਨ ਵੱਲੋਂ ਉੱਥੋਂ ਦੇ SSP ਨੂੰ, ਮਹਿਲਾ SSP ਸੀ, ਉਹਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਮਤਲਬ ਕੁਝ ਧਿਰਾਂ ਤੇ ਇਹ ਵੀ ਕਿਹਾ ਕਿ ਵੀ ਇਹ ਸਰਕਾਰ ਲਈ ਤੇ ਪੁਲਿਸ ਪ੍ਰਸ਼ਾਸਨ ਲਈ ਇਹ ਤੋਂ ਵੱਡਾ ਝਟਕਾ ਨਹੀਂ ਹੋ ਸਕਦਾ ਕਿ ਤੁਹਾਡਾ ਇਸ ਰੈਂਕ ਦਾ ਅਧਿਕਾਰੀ ਚੋਣ ਕਮਿਸ਼ਨ ਵੱਲੋਂ ਸਸਪੈਂਡ ਕਰ ਦਿੱਤਾ ਜਾਵੇ, ਕਿਉਂਕਿ ਨਹੀਂ ਤਾਂ ਅਕਸਰ ਅਜਿਹੇ ਪ੍ਰਕਿਰਿਆ ਦਰਮਿਆਨ ਜੇ ਸ਼ਿਕਾਇਤ ਆ ਵੀ ਜਾਵੇ ਤਾਂ ਉਸਦਾ ਤਬਾਦਲਾ ਕਰ ਦਿਓ
ਜੀ,
ਮਤਲਬ ਬਦਲੀ ਕਰ ਦਿੰਦੇ ਨੇ। ਜੇ ਉਹ ਵੀ ਨਹੀਂ ਕੀਤਾ ਤਬਾਦਲਾ, ਨਹੀਂ ਤਾਂ ਉਲਟਾ ਸਸਪੈਂਡ ਕੀਤਾ, ਤਾਂ ਮਾਮਲਾ ਕਿੰਨਾ ਗੰਭੀਰ ਹੋਏਗਾ। ਦੂਸਰੇ ਪਾਸੇ ਚੋਣ ਕਮਿਸ਼ਨ ਕੋਲ ਇੱਕ ਤੋਂ ਬਾਅਦ ਇੱਕ ਸ਼ਿਕਾਇਤ ਅਕਾਲੀ ਦਲ ਲਗਾਤਾਰ ਕਰ ਰਿਹਾ ਸੀ ਕਿ ਸਾਡੇ ਸਰਪੰਚਾਂ ਨੂੰ, ਪੰਚਾਂ ਨੂੰ, ਸਮਰਥਕਾਂ ਨੂੰ ਤੰਗ ਕਰ ਰਹੇ ਨੇ ਜੀ, ਡਰਾ ਰਹੇ ਨੇ ਜੀ ਤੇ ਆਖਰ ਜੀ ਪੁਲਿਸ ਪਰਚੇ ਪਾਉਣ ਲੱਗ ਪਈ ਜੀ। 9 ਦੇ ਕਰੀਬ FIR ਦਾ ਮਾਮਲਾ ਜੀ,
ਜੀ
ਮਤਲਬ ਅਕਾਲੀ ਦਲ ਨੇ ਚੋਣਾਂ ਤੋਂ ਬਾਅਦ ਵੀ ਵੱਡੀ ਰੈਲੀ ਦੇ ਰੂਪ 'ਚ ਚਵਾਲ ਇਕੱਠੇ ਹੋਏ ਸੁਖਬੀਰ ਬਾਦਲ, ਉੱਥੇ ਵੀ ਇਹਨਾਂ ਨੇ ਗੱਲ ਕੀਤੀ। ਹੁਣ ਉਹਦੇ ਆਧਾਰ ਦੇ ਉੱਤੇ ਸ਼ਿਕਾਇਤਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ DGP ਨੂੰ ਤਲਬ ਕੀਤਾ ਕਿ 25 ਨਵੰਬਰ ਨੂੰ ਤੁਸੀਂ ਖੁਦ ਪੇਸ਼ ਹੋ ਕੇ ਆਪਣੀ ਦਲੀਲ ਰੱਖੋ। ਹੁਣ ਉਹਨਾਂ ਦੀ ਪੇਸ਼ੀ ਹੋਣਾ ਹੀ ਆਪਣੇ ਆਪ 'ਚ ਸਵਾਲ ਹੈ। ਇਹ ਸਰਕਾਰ ਲਈ, ਇਹ ਸੱਤਾਧਾਰੀ ਧਿਰ ਲਈ, ਇਹ ਪੁਲਿਸ ਪ੍ਰਸ਼ਾਸਨ ਲਈ ਤੋਂ ਵੱਡਾ ਝਟਕਾ ਨਹੀਂ ਕੋਈ ਹੋ ਸਕਦਾ
ਜੀ।
ਹੁਣ ਕੁਝ ਧਿਰਾਂ ਤਾਂ ਇਹ ਵੀ ਕਹਿੰਦੀਆਂ ਕਿ ਵੀ ਠੀਕ ਹੈ, ਚਿੱਠੀ ਪੱਤਰ ਰਾਹੀਂ ਵੀ ਪੁੱਛਗਿੱਛ ਹੋ ਸਕਦੀ ਸੀ, ਅਚੇਚੇ ਤੌਰ 'ਤੇ ਤਲਬ ਕਰਨਾ, ਭਾਰਤੀ ਚੋਣ ਕਮਿਸ਼ਨ ਸਾਰਿਆਂ ਨੂੰ ਪਤਾ ਕਿ ਦੇਸ਼ ਦੇ ਵਿੱਚ ਕਿਹੋ ਜਿਹੀ ਕਾਰਗੁਜ਼ਾਰੀ ਹੈ, ਉਹਦੀ ਕਿਹੋ ਜਿਹਾ ਸਰਕਾਰੀ ਤੋਤਾ ਬਣ ਕੇ ਕੰਮ ਕਰਦਾ ਹੈ, ਅਤੇ ਹੋ ਸਕਦਾ ਅਕਾਲੀ ਦਲ ਨਾਲ ਗੱਠਜੋੜ ਹੋ ਰਿਹਾ ਹੋਵੇ, ਦੋਵੇਂ ਧਿਰਾਂ ਨੇੜੇ ਆ ਰਹੀਆਂ ਹੋਣ, ਮਤਲਬ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਬਾਦਲ, ਇਸ ਲਈ ਉਹਦੇ ਵਿੱਚੋਂ ਇਹ ਪ੍ਰਕਿਰਿਆ ਜੋ ਵੀ ਹੋਵੇ, ਪਰ ਕਿਤੇ ਨਾ ਕਿਤੇ ਸੱਤਾਧਾਰੀ ਧਿਰ ਲਈ ਚੁਣੌਤੀ ਹੈ ਕਿ ਇਹ ਤੋਂ ਵੱਡੀ ਨਮੋਸ਼ੀ ਨਹੀਂ ਕੋਈ ਹੁੰਦੀ ਕਿ ਤੁਹਾਡੇ ਸਿਰੇ ਦੇ ਰੈਂਕ ਦਾ ਅਧਿਕਾਰੀ, ਉਹ ਵੀ 1 ਜਿਮਨੀ ਚੋਣ ਦੇ ਹਵਾਲੇ ਨਾਲ, ਮਤਲਬ ਵੱਡੀਆਂ ਚੋਣਾਂ ਹੋਣ ਉਹਦੇ ਵਿੱਚ ਕੁਛ ਵੀ ਤਾਂ ਵੀ ਸਮਝ ਆਉਂਦਾ, ਇਹਦਾ ਮਤਲਬ ਪੋਸਟਰ ਵੀ ਸਰਕਾਰੀ ਬੰਦੇ ਲਾ ਰਹੇ ਹੈ ਨਾ, ਲੋਕਾਂ ਨੂੰ ਡਰਾ ਧਮਕਾ ਵੀ ਸਰਕਾਰੀ ਬੰਦੇ ਰਹੇ ਹੈ, ਵੋਟਾਂ ਪਵਾਉਣ ਦੇ ਹਵਾਲੇ ਨਾਲ ਵੀ ਸਰਕਾਰੀ ਬੰਦੇ ਕੰਮ ਕਰ ਰਹੇ, ਫਿਰ ਇਹਦਾ ਮਤਲਬ SSP ਸਸਪੈਂਡ ਤੇ DGP ਤਲਬ, ਤਾਂ ਫਿਰ ਸੁਖਬੀਰ ਬਾਦਲ ਦੀ ਉਸ ਗੱਲ ਤੇ ਮੋਹਰ ਲਾ ਰਹੀ ਲੱਗ ਰਹੀ ਹੈ ਨਾ, ਕਿ ਜਿਹੜੀ ਸੁਖਬੀਰ ਬਾਦਲ ਨੇ ਚੋਣ ਨਤੀਜਿਆਂ ਤੋਂ ਬਾਅਦ ਕਿਹਾ ਸੀ ਕਿ ਵਧਾਈਆਂ ਪੰਜਾਬ ਪੁਲਿਸ ਨੂੰ, ਇਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਨਹੀਂ ਜਿੱਤਿਆ, ਇਹ ਤਾਂ ਪੁਲਿਸ ਦਾ ਉਮੀਦਵਾਰ ਜਿੱਤਿਆ
ਜੀ।
ਸੋ ਇਸ ਲਈ ਉਸ ਗੱਲ ਤੇ ਮੋਹਰ ਲੱਗ ਰਹੀ ਹੈ ਜੇ ਹੁਣ DGP ਤਲਬ, ਪਰ ਇਹ ਸਰਕਾਰ ਸਿਸਟਮ ਲਈ ਨਮੋਸ਼ੀ ਦੀ ਗੱਲ ਹੈ।
ਤੇ ਦੀਪਕ ਜੀ ਦੱਸਿਓ, ਦੇਖੋ ਵਟਸਐਪ ਦੇ ਗਰੁੱਪਾਂ ਦੇ ਵਿੱਚ ਤੁਸੀਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਜਦੋਂ ਦਾ DIG ਭੁੱਲਰ ਵਾਲਾ ਮਾਮਲਾ ਸਾਹਮਣੇ ਆਇਆ, ਕਿ ਕਈ ਵਟਸਐਪ ਦੇ ਗਰੁੱਪਾਂ ਦੇ ਵਿੱਚ ਜਿਹੜੀ ਚਰਚਾਵਾਂ ਛਿੜੀਆਂ ਨੇ ਉਹਨੇ ਕਈ ਅਫਸਰਾਂ ਦੀਆਂ ਨੀਂਦਾਂ ਉੜਾਈਆਂ ਨੇ। ਹੁਣ ਕਈ ਜਿਹੜੇ ਪੰਜਾਬ ਦੇ ਅਧਿਕਾਰੀ ਨੇ ਉਹ ਵਟਸਐਪ ਦੇ ਗਰੁੱਪ ਛੱਡ ਕੇ ਜਾ ਰਹੇ ਨੇ, ਵਟਸਐਪ ਗਰੁੱਪ ਵੀਰਾਨ ਹੁੰਦੇ ਪਏ ਨੇ।
ਬਿਲਕੁਲ ਜੀ, ਇਹ 2 ਖਬਰਾਂ ਨੇ ਅਫਸਰਾਂ ਨੂੰ ਲੈ ਕੇ ਵਿਜੇ ਜੀ।
ਅੱਛਾ ਜੀ,
ਪਹਿਲੀ ਖਬਰ ਤਾਂ ਉਹ ਜਿਹਦਾ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਅਫਸਰ ਵਟਸਐਪ ਗਰੁੱਪ ਛੱਡਣੇ, ਬਿਲਕੁਲ ਦਰਜਨ ਦੇ ਤੋਂ ਵੱਧ, 1 ਦਰਜਨ ਤੋਂ ਵੱਧ ਵੱਡੇ ਨਾਮੀ ਅਫਸਰ, ਜਿਹਨਾਂ 'ਚ IS ਅਫਸਰ ਵੀ ਨੇ, IPS ਅਫਸਰ ਵੀ ਨੇ, ਉਹ ਕੁਝ ਚੁਣੀਦਾ ਅਜਿਹੇ ਵਟਸਐਪ ਗਰੁੱਪ ਨੇ ਜਿਹਨਾਂ 'ਚ ਵੱਡੀ ਗਿਣਤੀ ਦੇ ਵਿੱਚ ਰਾਜਨੀਤਿਕ ਧਿਰਾਂ, ਜਿਸ 'ਚ ਵੱਡੀ ਗਿਣਤੀ ਦੇ ਵਿੱਚ ਅਫਸਰਸ਼ਾਹੀ, ਜਿਸ 'ਚ ਵੱਡੀ ਗਿਣਤੀ 'ਚ ਪੱਤਰਕਾਰ ਭਾਈਚਾਰਾ, ਖਾਸ ਕਰਕੇ ਚੰਡੀਗੜ੍ਹ, ਮੋਹਾਲੀ ਜਾਂ ਸੂਬੇ ਦੇ ਉਹਨਾਂ ਵੱਡੇ ਸ਼ਹਿਰਾਂ ਕਸਬਿਆਂ ਦੇ ਕੁਝ ਨਾਮੀ ਗ੍ਰਾਮੀ ਪੱਤਰਕਾਰ, ਉਹ ਜਿਹੜੇ ਸ਼ਾਮਿਲ ਨੇ। ਵਿਜੇ ਜੀ, ਇਹਦੇ ਵਿੱਚੋਂ ਇੱਕ ਦੋ ਗਰੁੱਪ ਅਜਿਹੇ ਨੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਚੱਲੇ ਆਉਂਦੇ ਨੇ
ਜੀ,
ਔਰ ਇਹ ਵੀ ਮੰਨਿਆ ਜਾਂਦਾ ਕਿ ਇਹ ਗਰੁੱਪਾਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਦੇ ਵਿੱਚ ਮੁੱਦਾ ਆਧਾਰਿਤ ਕਈ ਵਾਰ ਚਰਚਾ ਤੁਰ ਪੈਂਦੀ ਹੈ। ਕੋਈ ਮਸਲੇ ਦੇ ਤੱਤ ਸੱਤ ਸਾਹਮਣੇ ਆ ਜਾਂਦੇ ਨੇ, ਫਿਰ ਉਹਦੇ ਰਾਹੀਂ ਇਹ ਗੱਲ ਅਫਸਰਾਂ ਦੇ ਸਿਸਟਮ ਦੇ ਧਿਆਨ 'ਚ ਆ ਜਾਂਦੀ ਹੈ ਔਰ ਕਈ ਵਾਰ ਉਹ ਮਸਲੇ ਹੱਲ ਹੋ ਜਾਂਦੇ ਨੇ। ਸੋ ਇਸ ਲਈ ਇਹ ਇੱਕ ਤਰ੍ਹਾਂ ਨਾਲ ਮਤਲਬ ਸਰਕਾਰ ਦੇ ਲਈ ਵੀ, ਸਿਸਟਮ ਦੇ ਲਈ ਵੀ ਸਹਾਈ ਵੀ ਹੋ ਰਹੇ ਨੇ, ਅਤੇ ਦੂਜਾ ਕਿਤੇ ਨਾ ਕਿਤੇ ਇਹ ਵੀ ਸੀਗਾ ਕਿ ਇਹ ਜਾਣਕਾਰੀ ਭਰਪੂਰ ਹੁੰਦੇ ਸੀ ਅਤੇ ਇੱਕ ਦੂਜੇ ਨਾਲ ਜਾਣਕਾਰੀ ਦਾ ਆਦਾਨ ਪ੍ਰਦਾਨ ਦਾ ਵੀ ਪਹਿਲੂ ਬਣਦੇ ਸੀ। ਪਰ ਪਤਾ ਲੱਗ ਰਿਹਾ ਕਿ ਪੰਜਾਬ ਸਰਕਾਰ ਨੇ ਮੂੰਹ ਜਵਾਨੀ IAS ਅਤੇ IPS ਰੈਂਕ ਦੇ ਅਧਿਕਾਰੀਆਂ ਨੂੰ ਇਸ ਜਿਹੜਾ ਪਬਲਿਕ ਗਰੁੱਪ ਹੈ, ਜਨਤਕ ਗਰੁੱਪ ਹੈ, ਮਤਲਬ ਜਿਹਦੇ ਵਿੱਚ ਖੁੱਲ੍ਹੇਆਮ ਸਾਰਾ ਕੁਛ ਚੱਲਦਾ, ਚਰਚਾ ਚੱਲਦੀ ਹੈ, ਉਸ 'ਚੋਂ ਬਾਹਰ ਜਾਣ ਲਈ ਕਿਹਾ। ਕੀ ਸਰਕਾਰ ਨੂੰ ਇਹ ਲੱਗਦਾ ਕਿ ਅਫਸਰਸ਼ਾਹੀ, ਸਾਡੀਆਂ ਗੱਲਾਂ ਇਸ ਗਰੁੱਪ 'ਚ ਲੀਕ ਹੁੰਦੀਆਂ ਨੇ, ਸਾਡੀਆਂ ਨਲਾਇਕੀਆਂ ਉਜਾਗਰ ਹੁੰਦੀਆਂ ਨੇ, ਜਾਂ ਅਫਸਰਸ਼ਾਹੀ ਸਾਡੇ ਕੰਟਰੋਲ 'ਚ ਰਹੇ, ਸਾਤੋਂ ਬਾਹਰ ਹੋ ਜਾਂਦੀ ਹੈ ਇਹਦੇ ਨਾਲ, ਜਾਂ ਉਹਨੂੰ ਕੋਈ ਆਪਣਾ ਡਰ ਪੈ, ਇਹ ਕੀ ਕਾਰਨ ਇਹ ਨਹੀਂ ਪਤਾ, ਪਰ ਮੂੰਹ ਜਵਾਨੀ ਆਰਡਰ ਹੋਏ ਨੇ ਜੀ ਅਫਸਰਾਂ ਨੂੰ। ਔਰ ਬਾਹਰ ਲਗਾਤਾਰ ਹੋ ਰਹੇ ਅਫਸਰ ਦੇਰ ਸ਼ਾਮ ਨੂੰ, ਦੇਰ ਰਾਤ ਨੂੰ ਚੁੱਪ ਕਰਕੇ ਬਾਹਰ ਹੋ ਜਾਂਦੇ ਨੇ ਤਾਂ ਕਿ ਪਤਾ ਲੱਗੇ, ਔਰ ਹੋ ਸਕਦਾ ਅੱਜ ਜਦੋਂ ਆਪਾਂ ਗੱਲ ਕਰਾਂ ਤੋਂ ਬਾਅਦ ਵੀ ਕੁਝ ਅਫਸਰ ਕਈ ਗਰੁੱਪਾਂ 'ਚੋਂ ਬਾਹਰ ਹੋ ਜਾਣ, ਅਤੇ ਪੁੱਛਣ 'ਤੇ ਉਹ ਕੁਝ ਮੂੰਹ ਨਹੀਂ ਖੋਲ੍ਹ ਰਹੇ। ਪਰ ਸੈਕਟਰੀਏਟ ਤੋਂ ਲੈ ਕੇ ਮੀਡੀਆ ਦੇ ਦਫ਼ਤਰਾਂ ਤੱਕ ਇਹ ਚਰਚਾ ਕਾਫੀ ਹੈ ਕਿ ਇਹ ਕਿਤੇ ਨਾ ਕਿਤੇ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਲੀਕ ਹੋਣ ਦਾ ਹਵਾਲਾ, ਜਾਂ ਅਫਸਰਸ਼ਾਹੀ ਵੱਲੋਂ ਕਿਸੇ ਗੱਲਾਂ 'ਤੇ ਟਿੱਪਣੀ ਦਾ ਹਵਾਲਾ, ਜਾਂ ਉਹਨਾਂ ਦੇ ਵਿਭਾਗਾਂ ਦੇ ਹਵਾਲੇ ਨਾਲ ਸਰਕਾਰ 'ਤੇ ਸਵਾਲੀਆ ਚਿੰਨ, ਉਹਦੀ ਨਮੋਸ਼ੀ ਤੋਂ ਬਚਣ ਲਈ ਹੈ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇੱਕ ਪਾਸੇ ਤਾਂ ਚੰਨ ਭੁੱਲਣ ਵਾਲੇ ਮਾਮਲੇ 'ਚ ਕਈ ਅਫਸਰ ਘਿਰੇ ਨੇ, ਦੂਜਾ ਹੁਣ ਆ ਸਰਕਾਰ ਬੈਠੇ ਬਿਠਾਇਆ ਨਵੀਂ ਮੁਸੀਬਤ ਸੇੜ ਰਹੀ ਹੈ ਕਿ ਪਿਛਲੇ 2-3 ਦਿਨਾਂ ਤੋਂ ਲਗਾਤਾਰ ਕੁਝ ਅਫਸਰ ਬਾਹਰ ਹੋ ਰਹੇ ਨੇ। ਪਰ ਇੱਕ ਮਾਮਲਾ ਹੋਰ ਹੈ ਇਹੋ ਜਿਹੇ
ਜੀ,
ਉਹ ਹੈ ਜੀ ਆਨਲਾਈਨ ਸੱਟੇਬਾਜ਼ੀ ਨਾਲ ਸੰਬੰਧਿਤ। ਉਹਦੇ ਵਿੱਚ ਵੀ 13 ਦੇ ਕਰੀਬ ਅਫਸਰ ਫਸ ਰਹੇ ਨੇ, 13 IPS ਅਫਸਰ ਇਸ ਮਾਮਲੇ 'ਚ, ਜਿਹਦੇ ਵਿੱਚੋਂ 10 ਪੰਜਾਬ ਨਾਲ ਸੰਬੰਧਿਤ ਨੇ ਅਤੇ 3 ਚੰਡੀਗੜ੍ਹ ਨਾਲ ਸੰਬੰਧਿਤ ਨੇ
ਜੀ।
ਅਤੇ ਇਸ ਮਾਮਲੇ ਦੇ ਵਿੱਚ ਬਕਾਇਦਾ ਤੌਰ 'ਤੇ ਇੱਕ ਸ਼ਿਕਾਇਤ ਹੁੰਦੀ ਹੈ, ਉਹ ਸ਼ਿਕਾਇਤ ਪੰਜਾਬ ਦੇ ਰਾਜਪਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਵੀ ਜਾਂਦੀ ਹੈ, ਉਹ ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਜਾਂਦੀ ਹੈ, ਉਹ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਵੀ ਜਾਂਦੀ ਹੈ। ਸੋ ਇਸ ਚੰਡੀਗੜ੍ਹ ਪੁਲਿਸ ਦੀ ਸ਼ਿਕਾਇਤ ਅਥਾਰਟੀ ਹੈ ਜਿਹੜੀ PCA, ਉਹਨੂੰ ਵੀ ਜਾਂਦੀ ਹੈ, ਅਤੇ PCA ਵੱਲੋਂ ਇਹਦੇ 'ਤੇ ਅੱਗੇ ਵਧਿਆ ਗਿਆ, ਜਿਹਦੇ ਕਾਰਨ ਹੁਣ ਮੰਨਿਆ ਜਾ ਰਿਹਾ ਕਿ ਇਹ ਗੱਲ ਫੈਸਲਾ ਕੁਲ ਸਥਿਤੀ 'ਚ ਪਹੁੰਚ ਗਈ। ਅਤੇ ਇਹਦਾ ਮਤਲਬ ਜੇ PCA ਨੇ ਅਗਾਂਹ ਕਾਰਵਾਈ ਤੋਰੀ ਹੈ ਤਾਂ ਕੀ 13 IPS ਅਫਸਰਾਂ ਦੀ ਇੱਥੇ ਵੀ ਮੁਸੀਬਤ ਵਧਣ ਵਾਲੀ ਹੈ? ਉਹ ਆਨਲਾਈਨ ਸੱਟੇਬਾਜ਼ੀ ਦਾ ਮਾਮਲਾ ਹੈ ਜੀ। ਸੋ ਇਸ ਲਈ 13 ਅਫਸਰ ਇੱਧਰ ਫਸ ਰਹੇ ਨੇ, ਦਰਜਨਾਂ ਅਫਸਰ ਹਰਚਰਨ ਭੁੱਲਣ ਵਾਲੇ ਮਾਮਲੇ 'ਚ ਫਸੇ ਨੇ, ਅਤੇ ਦਰਜਨਾਂ ਅਫਸਰ ਹੁਣ ਵਟਸਐਪ ਗਰੁੱਪਾਂ 'ਚੋਂ ਬਾਹਰ ਹੋ ਰਹੇ ਨੇ ਤਾਂ ਕਿ ਸਰਕਾਰ ਉਹਨਾਂ ਨੂੰ ਮੂੰਹ ਜਵਾਨੀ ਹੁਕਮ ਦੇ ਰਹੀ ਹੈ। ਇਹ ਕਿੰਨੇ ਹੀ ਸਵਾਲ ਨੇ ਜਿਹਦੇ ਵਿੱਚ ਸਰਕਾਰ ਸਿੱਧੇ ਰੂਪ 'ਚ ਘਿਰ ਰਹੀ ਆ ਅਤੇ ਕਾਰਵਾਈ ਅਫਸਰਾਂ ਦੀ ਹੁੰਦੀ ਨਜ਼ਰ ਆ ਰਹੀ ਆ।
ਦੀਪਕ ਜੀ, ਹੁਣ ਇਹ ਦੱਸਿਓ, DIG ਭੁੱਲਰ, ਸਾਬਕਾ DIG ਭੁੱਲਰ ਦੇ ਪਰਿਵਾਰ ਦੇ ਬੈਂਕ ਖਾਤੇ ਖੁਲਵਾਉਣ ਲਈ ਉਹਨਾਂ ਨੇ ਅਦਾਲਤ ਤੱਕ ਪਹੁੰਚ ਕੀਤੀ ਹੈ, ਕੀ ਚੱਲ ਰਿਹਾ ਜੀ ਇਸ ਮਾਮਲੇ 'ਚ?
ਬਿਲਕੁਲ, ਹਰਚਰਨ ਭੁੱਲਰ ਹੋਰੀ ਮਤਲਬ CBI ਦੀ ਰਡਾਰ 'ਤੇ ਨੇ, ਉਹਨਾਂ ਦੀ ਗ੍ਰਿਫਤ 'ਚ ਨੇ, ਹੈ, ਅਤੇ 20 ਤਰੀਕ ਨੂੰ ਉਹਨਾਂ ਦੀ ਉਹ ਖਤਮ ਹੋ ਜਾਣੀ ਹੈ, ਫਿਰ ਜੁਡੀਸ਼ਲ ਹਿਰਾਸਤ, ਅਤੇ ਉਹ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦੀ ਪੇਸ਼ੀ ਹੋਊਗੀ, ਅਤੇ ਅੱਗੇ ਕੀ ED ਲੈਂਦੀ ਹੈ ਉਹਨਾਂ ਨੂੰ, ਕੀ ਵਿਜੀਲੈਂਸ ਲੈਂਦੀ ਹੈ, ਜਾਂ CBI ਇਸੇ ਤਰ੍ਹਾਂ ਦੁਬਾਰਾ ਅੰਦਰ ਭੇਜ ਦਿੰਦੇ ਨੇ, ਜਾਂ ਜ਼ਮਾਨਤ ਲਈ ਜ਼ੋਰ ਅਜ਼ਮਾਇਸ਼ ਸ਼ੁਰੂ ਹੁੰਦੀ ਹੈ, ਕੀ ਹੁੰਦਾ ਹੈ, ਉਹਦਾ ਸਮਾਂ ਤੈਅ ਕਰੂਗਾ। ਪਰ ਪਰਿਵਾਰ ਨੇ ਜ਼ਿਲ੍ਹਾ ਅਦਾਲਤ ਦਾ ਰੁੱਖ ਕੀਤਾ, ਅਤੇ ਹਰਚਰਨ ਭੁੱਲਰਾਂ ਦੇ ਪਰਿਵਾਰ ਨੇ ਇਸ ਹਵਾਲੇ ਨਾਲ ਜ਼ਿਲ੍ਹਾ ਅਦਾਲਤ ਦੇ ਵਿੱਚ ਅਰਜੀ ਲਾਈ ਆ ਕਿ ਜਿਹੜੇ ਸਾਡੇ ਖਾਤੇ ਫਰੀਜ਼ ਕੀਤੇ ਗਏ ਨੇ, ਕਿਉਂਕਿ ਇਕੱਲੇ ਹਰਚਰਨ ਭੁੱਲਰ ਦੇ ਖਾਤੇ ਨਹੀਂ, ਉਹਨਾਂ ਦੀ ਪਤਨੀ ਦੇ, ਬੇਟੇ ਦੇ, ਕੰਪਨੀਆਂ ਦੇ, ਨੇੜਲਿਆਂ ਦੇ, ਜਿੰਨਿਆਂ ਦੇ ਖਾਤੇ ਫਰੀਜ਼ ਕੀਤੇ ਗਏ ਨੇ। ਅਤੇ ਟੱਬਰ ਕਹਿੰਦਾ ਵੀ ਕਿ ਉਸ ਖਾਤੇ ਫਰੀਜ਼ ਹੋਣ ਨਾਲ ਸਾਡਾ ਘਰ ਦਾ ਆਟਾ ਦਾਲ ਵਾਲਾ ਮਸਲਾ ਵੀ ਫਸ ਗਿਆ, ਮਤਲਬ ਸਾਡਾ ਰੋਜ਼ਮਰਾ ਦੀ ਜ਼ਿੰਦਗੀ ਦੀ ਜਿਹੜੀਆਂ ਲੋੜਾਂ ਨੇ ਉਹ ਵੀ ਮੁਸ਼ਕਲ 'ਚ ਆ ਗਈਆਂ। ਸੋ ਇਸ ਲਈ ਸਾਡੇ ਖਾਤੇ ਖੁਲਵਾਏ ਜਾਣ ਤਾਂ ਕਿ ਅਸੀਂ ਉਹ 'ਚੋਂ ਪੈਸਾ ਕੱਢ ਕੇ ਵਰਤ ਸਕੀਏ। ਹੁਣ ਵੈਸੇ ਤਾਂ ਕੁਝ ਤਰ੍ਹਾਂ ਕਹਿੰਦੀਆਂ ਵੀ ਕਿ ਐਡਾ ਬੜਾ ਰਸੂਖ ਵਾਲਾ ਪਰਿਵਾਰ ਹੈ, ਇੰਨਾ ਧਨ ਦੌਲਤ ਜੋੜੀ ਹੈ, ਇੰਨਾ ਕੁਛ ਹੈ, ਅਤੇ ਫਿਰ ਘਰ ਚਲਾਉਣਾ ਔਖਾ ਕਿਉਂ ਹੋ ਜਾਊਗਾ? ਫਿਰ ਦੂਜੇ ਕਹਿੰਦੇ ਵੀ ਸਾਰਾ ਨਕਦੀ ਤਾਂ ਗਹਿਣਾ, ਨਕਦੀ ਸਾਰਾ ਕੁਛ ਤਾਂ CBI ਲੈ ਗਈ, ਬੈਂਕਾਂ 'ਤੇ ਫਰੀਜ਼ ਹੋ ਗਏ, ਇਸ ਲਈ ਉਹਨਾਂ ਕੋਲ ਸਿੱਧੇ ਰੂਪ 'ਚ ਕੁਛ ਬਚਿਆ ਨਹੀਂ, ਕੋਈ ਦੇਣ ਲਈ ਇਸ ਲਈ ਤਿਆਰ ਨਹੀਂ ਹੋਣਾ ਕਿ ਜੇ ਇਹਨਾਂ ਦਿਨਾਂ 'ਚ ਪੈਸੇ ਗੁੱਸੇ ਦਿੱਤੇ ਅਸੀਂ ਸੰਪਰਕ 'ਚ ਮੰਨੇ ਜਾਵਾਂਗੇ, ਸਾਡੀ ਨਾਲ ਕੋਈ ਇਨਕੁਆਇਰੀ ਖੁੱਲ੍ਹ ਜਾਵੇ, ਪਰ ਕਹਿੰਦੇ ਕੁਝ ਕਹਿੰਦੇ ਕਿ ਨਹੀਂ ਦਲਾਲਾਂ ਨਾਲ ਇੰਨਾ ਸੰਪਰਕ ਹੋਊਗਾ, ਅਫਸਰ ਅਧਿਕਾਰੀਆਂ ਨਾਲ ਇੰਨਾ ਸੰਪਰਕ ਹੋਊਗਾ, ਅਗਲਾ ਆਟੇ ਦਾਲ ਤੋਂ ਵੀ, ਕੁਝ ਤਰ੍ਹਾਂ ਕਹਿੰਦੀਆਂ ਕਿ ਨਹੀਂ ਅਸਲ ਦੇ ਵਿੱਚ ਜਿਸ ਪੈਮਾਨੇ ਤੇ ਇਹ ਪਰਿਵਾਰ ਗੁਜ਼ਰ ਬਸਰ ਕਰਦਾ ਮਤਲਬ ਹੈ ਨਾ, ਉਹ ਉਹਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ, ਇਸ ਲਈ ਉਹ ਥੱਲੇ ਉਤਰ ਕੇ ਉਤੋਂ ਧਰਾਤਲ ਤੇ ਆ ਕੇ ਰੋਟੀ ਦਾਲ ਖਾਣੀ ਉਹ ਇਹਨਾਂ ਲਈ ਮੁਸ਼ਕਿਲ ਹੁੰਦੀ ਹੋਊਗੀ, ਇਸ ਲਈ ਉਸ ਪੱਧਰ ਦੇ ਖਰਚਿਆਂ ਨੂੰ ਚਲਾਉਣ ਦੇ ਲਈ ਤਾਂ ਫਿਰ ਖਾਤੇ ਖੋਲ੍ਹਣੇ ਜ਼ਰੂਰੀ ਨੇ। ਸੋ ਇਹ ਇਸ ਲਈ ਹੁਣ ਜਿੰਨੇ ਮੂੰਹ ਉਨੀਆਂ ਗੱਲਾਂ ਨੇ, ਪਰ ਕੁਝ ਤਰ੍ਹਾਂ ਕਹਿੰਦੇ ਆ ਕਿ ਕਾਨੂੰਨੀ ਤਰੀਕਾ ਵੀ ਹੁੰਦਾ, ਵਿਚਾਰਾ ਬਣ ਕੇ ਵੀ ਕਈ ਵਾਰ ਇਸ ਤਰ੍ਹਾਂ ਦੀ ਪਹੁੰਚ ਅਪਰੋਚ ਕੀਤੀ ਜਾਂਦੀ ਹੈ। ਸੋ ਦੇਖਦੇ ਹਾਂ ਜੀ, ਜ਼ਿਲ੍ਹਾ ਅਦਾਲਤ ਦੇ ਵਿੱਚ ਅਰਜ਼ੀ ਲੱਗੀ ਹੈ ਅਤੇ 20 ਤਰੀਕ ਨੂੰ ਇਹਦੇ 'ਤੇ ਵੀ ਸੁਣਵਾਈ ਹੋਣੀ ਹੈ ਅਤੇ 20 ਤਰੀਕ ਨੂੰ ਨਰਚਰਨ ਕੁੱਲਰ ਦੀ ਜਿਹੜੀ ਜੁਡੀਸ਼ਲ ਹਿਰਾਸਤ ਆ ਉਹ ਵੀ ਮੁੱਕਣੀ ਹੈ। ਸੋ ਉਹਦੇ 'ਤੇ ਕੀ ਫੈਸਲਾ ਹੁੰਦਾ, ਪਰ ਟੱਬਰ ਨੇ ਫਰੀਜ਼ ਖਾਤਿਆਂ ਨੂੰ ਖੁਲਾਉਣ ਦੇ ਲਈ ਅਦਾਲਤ ਦਾ ਰੁੱਖ ਜ਼ਰੂਰ ਕੀਤਾ।
ਦੀਪਕ ਜੀ, ਕੱਲ੍ਹ ਤੁਸੀਂ ਦੱਸਿਆ ਸੀ ਅਮਿਤ ਸ਼ਾਹ ਦੇ ਨਾਲ ਹੋਈ ਮੀਟਿੰਗ ਬਾਰੇ, ਅਤੇ ਉਸ ਮੀਟਿੰਗ ਭਾਵੇਂ ਕੱਲ੍ਹ ਹੋਈ ਪਰ ਉਹਦੇ ਨਾਲ ਸੰਬੰਧਿਤ ਪ੍ਰੈਸ ਕਾਨਫਰੰਸ ਅੱਜ ਕੀਤੀ ਗਈ ਹੈ, ਇਹ 1 ਦਿਨ ਦਾ ਫਰਕ ਕਿਉਂ?
ਬਿਲਕੁਲ ਜੀ, ਆਪਾਂ ਇਕੱਲੇ ਗੱਲ ਕਰ ਰਹੇ ਸੀ ਕਿ ਦਿੱਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਸੀਗੇ, ਕੱਲ੍ਹ ਦੇਰ ਸ਼ਾਮ ਨੂੰ ਮੀਟਿੰਗ ਖਤਮ ਹੁੰਦੀ ਹੈ, ਬਾਕੀ ਸੂਬਿਆਂ ਦੇ ਪ੍ਰੈਸ ਨੋਟ ਸਭ ਤੋਂ ਕਿਤੇ ਪਹਿਲਾਂ ਆ ਜਾਂਦੇ ਨੇ, ਹਰਿਆਣੇ ਦਾ, ਦਿੱਲੀ ਦਾ, ਹਿਮਾਚਲ ਦਾ, ਰਾਜਸਥਾਨ ਦਾ, ਸਾਡੇ ਵਾਲਾ ਪਹਿਲਾਂ ਤਾਂ ਪ੍ਰੈਸ ਨੋਟ ਬਹੁਤ ਦੇਰ ਨਾਲ ਆਉਂਦਾ
ਜੀ,
ਤੇ ਜੇ ਕੱਲ ਪ੍ਰੈਸ ਨੋਟ ਆ ਗਿਆ ਸੀ ਫਿਰ ਅੱਜ ਪ੍ਰੈਸ ਕਾਨਫਰੰਸ ਦੀ ਕੀ ਲੋੜ ਸੀ? ਤੇ ਜੇ ਪ੍ਰੈਸ ਕਾਨਫਰੰਸ ਕਰਨੀ ਸੀ ਫਿਰ ਕੱਲ ਕਿਉਂ ਨਹੀਂ ਕੀਤੀ, ਅੱਜ ਹੀ ਕਿਉਂ ਕੀਤੀ? ਵੀ ਦਿੱਲੀ ਤਾਂ ਮੀਡੀਆ ਤਾਂ ਅਮਿਤ ਸ਼ਾਹ ਦੇ ਘਰ ਮੂਹਰੇ ਵੈਸੇ ਹੀ ਖੜਾ ਹੁੰਦਾ, ਔਰ ਉਹ ਤਾਂ ਉਸ ਸਮੇਂ ਖਾਸ ਕਰਕੇ ਜਦੋਂ ਪੰਜਾਬ ਦਾ ਮੁੱਖ ਮੰਤਰੀ ਵੀ, ਹਰਿਆਣੇ ਦਾ ਮੁੱਖ ਮੰਤਰੀ ਵੀ, ਹਿਮਾਚਲ ਦਾ ਮੁੱਖ ਮੰਤਰੀ ਵੀ, ਰਾਜਸਥਾਨ ਦਾ ਮੁੱਖ ਮੰਤਰੀ ਵੀ, ਦਿੱਲੀ ਦਾ ਮੁੱਖ ਮੰਤਰੀ ਵੀ, ਹੈ ਇਹਨਾਂ ਸੂਬਿਆਂ ਦੇ ਰਾਜਪਾਲ ਵੀ ਉੱਥੇ ਸਾਰੇ ਹੋਣ, ਤੇ ਫਿਰ ਮੀਡੀਆ ਦੀ ਨਜ਼ਰ ਤਾਂ ਹੋਊਗੀ, ਉਹ ਸਾਰਿਆਂ ਨੂੰ ਪਤਾ ਸੀ ਕਿ ਉੱਤਰੀ ਜੋਨਲ ਦੀ ਬੈਠਕ ਹੈ ਅਤੇ ਉੱਤਰੀ ਜੋਨਲ ਦੀ ਬੈਠਕ ਦੇ ਵਿੱਚ ਇਹਨਾਂ ਸੂਬਿਆਂ ਦੇ ਜਿਹੜੇ ਆਪਸੀ ਟਕਰਾਅ ਦੇ ਮਸਲੇ ਨੂੰ ਵਿਚਾਰੇ ਜਾਣਗੇ। ਕੱਲ੍ਹ ਸ਼ਾਮ ਟਰਾਲੀ ਤੋਂ ਬਾਅਦ ਪ੍ਰੈਸ ਕਾਨਫਰੰਸ ਤੋਂ ਕਿਨਾਰਾ ਕਿਉਂ ਕੀਤਾ? ਲੋਕ ਇਹ ਜਾਣਨ ਲਈ ਬਹੁਤ ਉਤਾਵਲੇ ਹੋਏ ਗਏ ਕਿ ਕੋਈ ਨਿੱਜੀ ਮਸਲਾ ਤਾਂ ਨਹੀਂ ਸੀ ਕਿ ਤਾਂ ਕਰਕੇ ਬਚ ਰਹੇ ਹੋਣ, ਚਲੋ ਇਹ ਤਾਂ ਹੁਣ ਮੁੱਖ ਮੰਤਰੀ ਸਾਹਿਬ ਜਾਣਨ ਕਿ ਉਹਨਾਂ ਨੇ ਕੱਲ੍ਹ ਸ਼ਾਮ ਨੂੰ ਕਿਉਂ ਨਹੀਂ ਕੀਤਾ, ਹੈ ਇਹ ਤੋਂ ਪਹਿਲਾਂ 1-2 ਕੀਤੀਆਂ, ਉਹ ਖਾਸੀ ਚਰਚਾ 'ਚ ਵੀ ਰਹੀਆਂ ਸੀ ਪ੍ਰੈਸ ਕਾਨਫਰੰਸ। ਸੋ ਫਿਰ ਕੱਲ੍ਹ ਦਿੱਲੀ 'ਚ ਰੁਕੇ ਮੁੱਖ ਮੰਤਰੀ ਸਾਹਿਬ ਅਤੇ ਫਿਰ ਅੱਜ ਪ੍ਰੈਸ ਕਾਨਫਰੰਸ ਕੀਤੀ ਦਿੱਲੀ ਦੇ ਵਿੱਚ, ਅਤੇ ਦਿੱਲੀ ਦੇ ਵਿੱਚ ਕੀਤੀ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਦਮ ਭਰਿਆ ਕਿ ਕੱਲ੍ਹ ਜਿਹੜੀ ਬੈਠਕ ਸੀ ਉਹਦੇ ਵਿੱਚ 28 ਮਸਲੇ ਆਏ, 28 ਮਸਲਿਆਂ 'ਚੋਂ 11 ਮਸਲੇ ਸਿੱਧੇ ਪਾਣੀ ਨਾਲ ਸੰਬੰਧਿਤ ਸੀ ਔਰ 11 ਦੇ 11 ਸਾਡੇ ਖਿਲਾਫ਼ ਸੀ, ਪਰ ਆਪਾਂ ਡਟ ਕੇ ਲੜੇ। ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ 'ਚ ਦਮ ਭਰ ਰਹੇ ਨੇ ਕਿ ਮੈਂ ਪੰਜਾਬ ਦੇ ਮਸਲਿਆਂ ਦੀ ਪੈਰਵੀ ਕੀਤੀ, ਉਹ ਕਹਿੰਦੇ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਦੀ ਵਿਰਾਸਤ ਹੈ, ਮੈਂ ਇਹ ਵੀ ਨਹੀਂ ਜਾਣ ਦਿੰਦਾ, ਪੰਜਾਬ ਦੇ ਪਾਣੀਆਂ ਦੇ ਵਾਲਾ ਹੱਕ ਵੀ ਮੈਂ ਜਾਣ ਨਹੀਂ ਦਿੰਦਾ, ਹੈ ਨਾ ਜੀ, ਮੈਂ ਪੰਜਾਬ ਦੇ ਚੰਡੀਗੜ੍ਹ ਵਾਲੇ ਮਸਲੇ 'ਤੇ ਵੀ ਖੜਾ ਹਾਂ ਜੀ, ਹੈ ਅਸੀਂ ਇਹ ਵੀ ਕਿਹਾ ਵੀ ਤਾਂ ਸਾਨੂੰ ਮਿਲਣਾ ਚਾਹੀਦਾ, ਮੈਂ ਇਹਨਾਂ ਨੂੰ ਸਿੰਧੂ ਜਲ ਸੰਧੀ ਵਾਲਾ ਫਾਰਮੂਲਾ ਵੀ ਕਿਹਾ ਵੀ ਕਿ ਉਹ ਜਿਹੜਾ ਰੱਦ ਕੀਤਾ ਉਹਨੂੰ ਰੱਦੇ ਰੱਖੋ, ਉਹਨੂੰ ਆਉਣ ਦਿਓ ਪਾਣੀ। ਸੋ ਮੁੱਖ ਮੰਤਰੀ ਸਾਹਿਬ ਨੇ ਆਪਣੀ ਸਾਰੀ ਸਿਆਣਪ ਇਸ ਪ੍ਰੈਸ ਕਾਨਫਰੰਸ ਚੌਂਕੀ, ਪਰ ਅਖੀਰ 'ਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਮੇਰੀ ਪ੍ਰਾਪਤੀ ਇਹ ਆ ਕਿ ਮੈਂ ਸਾਰੇ ਮਾਮਲਿਆਂ ਸਥਿਤੀ ਜਿਉਂ ਦੀ ਤਿਉਂ ਰੱਖਣ 'ਚ ਕਾਮਯਾਬ ਹੋਇਆ, ਜਿਨ੍ਹਾਂ ਵੀ ਪ੍ਰਾਪਤੀ ਆ ਜਿਉਂ ਦੀ ਤਿਉਂ ਤਾਂ ਸਾਲਾਂ ਵਧੀ ਚੱਲੀਆਂ ਹੁੰਦੀਆਂ, ਪਿਛਲੀਆਂ ਸਰਕਾਰਾਂ ਵੀ ਇਹੀ ਕਰਦੀਆਂ ਹੋਈਆਂ, ਤੁਸੀਂ ਵੀ ਇਹਨੂੰ ਜਿਉਂ ਦੀ ਤਿਉਂ ਸਥਿਤੀ ਨਹੀਂ ਕਹਿੰਦੇ, ਇਹਨੂੰ ਡੰਗ ਟਪਾਉ ਕਹਿੰਦੇ ਨੇ, ਇਹਨੂੰ ਪੱਲਾ ਬਚਾਓ ਕਹਿੰਦੇ ਨੇ। ਤੁਸੀਂ ਵਿਜੇ ਜੀ ਹਿਸਾਬ ਲਾਓ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਸੇ ਬੈਠਕ 'ਚ ਹਰਿਆਣਾ ਕਹਿੰਦਾ ਅਸੀਂ ਵੀ ਵੜਨਾ ਜੀ, ਸਾਡੇ ਕਾਲਜ ਦੁਬਾਰਾ ਐਫੀਲੇਟ ਕਰੋ, ਆਹ ਚੰਡੀਗੜ੍ਹ 114 ਸਕੁਅਰ ਕਿਲੋਮੀਟਰ ਦਾ ਜੀ, ਇਹਦੇ ਵਿੱਚ ਹੈ ਮਤਲਬ ਪੰਜਾਬ ਤਾਂ 60-40 ਦੀ ਗੱਲ ਕਰ ਰਿਹਾ ਜੇ ਕਿ ਸਾਡਾ ਉਹੀ ਬਹਾਲ ਕਰ ਦਿਓ ਜਿਹੜਾ ਹੈਗਾ ਸੀ ਹੱਕ। ਹਿਮਾਚਲ ਕਹਿੰਦਾ ਨਾ, 7.19% ਦਾ ਹਿੱਸਾ ਮੇਰਾ
ਜੀ,
ਹੁਣ ਉਹ ਚੰਡੀਗੜ੍ਹ ਅਤੇ ਹਿਮਾਚਲ ਵੀ ਹੱਕ ਜਿਤਾ ਰਹੇ ਜੀ ਉਸ ਮੀਟਿੰਗ 'ਚ। ਤੁਸੀਂ ਇਸਦੀ ਕਾਟ ਕੀ ਕੀਤੀ, ਤੁਸੀਂ ਇਸਦਾ ਵਿਰੋਧ ਕਿਵੇਂ ਕੀਤਾ? ਜੇ ਤੁਸੀਂ ਇਹ ਕਹਿੰਦੇ ਹੋ ਕਿ ਜਿਉਂ ਦੀ ਤਿਉਂ ਸਥਿਤੀ ਰੱਖ ਲਓ, ਫਿਰ ਕੰਟਰੋਲ ਤਾਂ ਕੇਂਦਰ ਕੋਲ ਆ ਜੀ, ਥੋੜੀ ਜਿਉਂ ਦੀ ਤਿਉਂ ਸਥਿਤੀ ਦੇ ਵਿੱਚ ਤਾਂ ਉਹ ਮਤਲਬ BBMP ਦਾ ਕੰਟਰੋਲ ਕਰ ਗਏ, ਉਹ ਮੈਂਬਰ ਲਾਉਣ ਨੂੰ ਫਿਰਦੇ ਨੇ ਰਾਜਸਥਾਨ ਤੇ ਮਤਲਬ ਹਿਮਾਚਲ ਦੇ ਵੱਖਰੇ, ਹੈ ਨਾ, ਉਹਨਾਂ ਨੇ ਉੱਥੇ ਸੁਰੱਖਿਆ ਦਾ ਕੰਟਰੋਲ ਆਪਣੇ ਹੱਥ 'ਚ ਲੈ ਲਿਆ, ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਮਾਮਲੇ ਦੇ ਵਿੱਚ ਸੈਨੇਟ 'ਚ ਉਹਨਾਂ ਦੀ ਤਰੀਕਾਂ ਤੱਕ ਦਾ ਐਲਾਨ ਨਹੀਂ ਕਰ ਰਹੇ, ਇਹ ਕਹਿ ਕੇ ਵੀ ਕਿ ਅਸੀਂ ਜੀ ਬਹਾਲ ਕਰਤਾ ਸੈਨੇਟ ਦੁਆਰਾ, ਤਰੀਕਾਂ ਤੋਂ ਭੱਜ ਰਹੇ ਨੇ, ਤੁਸੀਂ ਕਰਾ ਕੇ ਕੀ ਆਏ ਹੋ ਫਿਰ
ਜੀ?
ਸੋ ਇਸ ਲਈ ਮੁੱਖ ਮੰਤਰੀ ਸਾਹਿਬ, ਜਿਸ ਤਰ੍ਹਾਂ ਦੇ ਪਹਿਲਾਂ ਮੁੱਖ ਮੰਤਰੀਆਂ ਨੇ, ਪਹਿਲਾਂ ਸਰਕਾਰਾਂ ਨੇ ਡੰਗ ਟਪਾਇਆ, ਉਵੇਂ ਤੁਸੀਂ ਡੰਗ ਟਪਾ ਰਹੇ ਹੋ, ਪਰ ਤੁਸੀਂ ਤੁਹਾਨੂੰ ਲੱਗਦਾ ਕਿ ਮੈਂ ਟੁੱਟ ਕੇ ਸੁਣਾ ਕੇ ਸੱਚਾ ਪੰਜਾਬ ਦਾ ਸਬੂਤ ਬਣ ਜਾਊਗਾ, ਪੰਜਾਬ ਦੇ ਪਾਣੀਆਂ ਦਾ ਰਾਖਾ ਬਣ ਜਾਊਗਾ, ਲੋਕਾਂ ਨੂੰ ਸਭ ਸਮਝ ਆਉਂਦਾ ਕਿ ਤੁਸੀਂ ਵੀ ਉਸੇ ਕਤਾਰ 'ਚੋਂ, ਤੁਸੀਂ ਵਕਤ ਇਕੱਠੀ ਕਰ ਰਹੇ ਹੋ, ਹੋਰ ਕੁਛ ਨਹੀਂ, ਪੰਜਾਬ ਦੇ ਹੱਕਾਂ ਦੀ ਲੜਾਈ ਨਹੀਂ ਲੜਦੇ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਨੇ, ਮਿਹਰਬਾਨੀ, ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।